ਬੋਲੇ ਪੰਡਾ ਸਲਾਮ ਵਾਲੇਕਮ।
ਓ ਵਾਲੇਕਮ ਸਲਾਮ।
ਓ ਪੰਡਾ ਕੀ ਕਰ ਰਿਹਾ?
ਪੰਡਾ ਖਾ ਪੀ ਕੇ ਹਰਾਮ।
ਤੇਰਾ ਹਰ ਵਕਤ ਦੂਰਦਰਸ਼ਨ ਵਾਂਗੂ ਬੋਰ ਪ੍ਰੋਗਰਾਮ ਵੀ ਦਿੰਦਾ ਰਹਿੰਦਾ, ਕੋਈ ਚਾਹੀਦਾ ਕੰਮ ਵੀ ਕਰ ਲਿਆ ਕਰ।
ਉਹ ਪੰਡਾ ਦੂਰਦਰਸ਼ਨ ਦੀ ਗੱਲ ਕਰਦਾ, ਲੈ ਟੈਲੀਵਿਜ਼ਨ ਤੇ ਤਾਂ ਹਮੇਸ਼ਾ ਕੈਦੀ ਜੇ ਥਾਪੀ ਲੈ ਕੇ ਇੱਧਰ ਉੱਧਰ ਘੁੰਮਦੇ ਰਹਿੰਦੇ ਆ।
ਉਹਨਾਂ ਲੈਕਾ ਕੈਦੀ ਨਹੀਂ, ਉਹ ਖਿਡਾਰੀ ਨੇ, ਕ੍ਰਿਕਟ ਦਾ ਮੈਚ ਖੇਡਦੇ ਹੁੰਦੇ ਆ।
ਅੱਛਾ, ਕ੍ਰਿਕਟ ਦਾ ਮੈਚ ਖੇਡਦੇ ਆ?
ਪੰਡਾ ਮੈਚ ਤਾਂ ਖੇਡਦੇ ਨੇ ਪਰ ਇੰਡੀਆ ਦੇ ਦਿਨ ਮਾੜੇ ਆਏ ਲੱਗਦੇ ਨੇ।
ਉਹ ਪੰਡਾ ਇੰਡੀਆ ਦੇ ਦਿਨ ਮਾੜੇ ਕਿਵੇਂ ਹੋ ਜਾਣਗੇ? ਓਏ
ਉਹ ਪੰਡਾ ਮਾੜੇ ਨਹੀਂ ਤਾਂ ਹੋਰ ਕੀ ਆ, ਐਤਕੀ ਪੈਪਸੀ ਕੱਪ ਪਾਕਿਸਤਾਨ ਜਿੱਤ ਕੇ ਲੈ ਗਏ ਤੇ ਇੰਡੀਆ ਵਾਲੇ ਹਾਰ ਗਏ।
ਉਹ ਪੰਡਾ ਹਾਰੇ ਨਹੀਂ, ਇੰਡੀਆ ਵਾਲੇ ਤਾਂ ਫਾਇਦੇ 'ਚ ਰਹਿ ਗਏ।
ਉਹ ਅਕਲ ਦੇ ਅੰਨੇ, ਜਦ ਪੈਪਸੀ ਕੱਪ ਹਾਰ ਹੀ ਗਏ ਫਿਰ ਫਾਇਦਾ ਕਾਹਦਾ?
ਉਹ ਪੰਡਾ ਇੰਡੀਆ ਵਾਲੇ ਪੈਪਸੀ ਕੱਪ ਹਾਰੇ ਨਹੀਂ, ਓਏ ਓਏ ਉਹ ਤਾਂ ਇਹਨਾਂ ਨੇ 25 ਲੱਖ ਰੁਪਈਆ ਲੈ ਕੇ ਪਾਕਿਸਤਾਨ ਨੂੰ ਵੇਚਿਆ।
ਇੱਥੇ ਰੱਖ ਬੱਲੇ, ਉਹ ਤੇਰੇ ਇਹ ਤੇ ਫਿਰ ਜਰਾ ਖੁੱਲ ਕੇ ਸੁਣਾ ਕਹਾਣੀ।
ਫੇਰ ਕੀ ਪੰਡਾ, ਜਦ ਪਾਕਿਸਤਾਨ ਵਾਲੇ 25 ਲੱਖ ਦਾ ਕੱਪ ਲੈ ਕੇ ਪਾਕਿਸਤਾਨ ਗਏ ਤਾਂ ਉੱਥੋਂ ਦੇ ਲੋਕਾਂ ਨੇ ਰੌਲਾ ਪਾਇਆ ਕਿ ਪੈਪਸੀ ਕੱਪ ਮਹਿੰਗਾ ਆ, ਪੈਪਸੀ ਕੱਪ ਮਹਿੰਗਾ ਆ, ਪੈਪਸੀ ਕੱਪ ਮਹਿੰਗਾ ਆ।
ਉਹ ਫੇਰ ਕੀ ਹੋਇਆ?
ਪੰਡਾ ਪਾਕਿਸਤਾਨ ਵਾਲੇ ਰੌਲਾ ਪਾਉਂਦੇ ਸੀ ਤੇ ਉਹਨਾਂ ਦੇ ਰੌਲੇ 'ਚ ਪੈਪਸੀ ਕੱਪ ਸ਼੍ਰੀਲੰਕਾ ਵਾਲੇ ਖੋਲ ਕੇ ਲੈ ਗਏ।
ਉਹਨਾਂ ਦਾ ਕਾ ਇਹ ਗੱਲ ਨਹੀਂ ਹੈਗੀ? ਓਏ
ਹਾਂ, ਉਹ ਪੰਡਾ ਪਾਕਿਸਤਾਨ ਵਾਲੇ ਸਾਡੇ ਨਾਲ ਵੀ ਚੁਸਤ ਦੇਖੇ।
ਉਹ ਕਿਦਾਂ?
ਉਹਨਾਂ ਨੇ ਪੈਪਸੀ ਕੱਪ ਇੰਡੀਆ ਤੋਂ 25 ਲੱਖ ਦਾ ਲਿਆ ਸੀ ਤੇ ਉਹੀ ਸ਼੍ਰੀਲੰਕਾ ਨੂੰ 50 ਲੱਖ ਦਾ ਵੇਚਤਾ।
ਉਹ ਪੰਡਾ ਵੇਚਿਆ ਨਹੀਂ, ਸ਼੍ਰੀਲੰਕਾ ਦੀ ਟੀਮ ਵੀ ਬੜੀ ਘੈਂਟ ਹੈ, ਜਿੱਤਿਆ ਅਗਲਿਆਂ ਨੇ।
ਉਹ ਪੰਡਾ ਉਹ ਪੈਪਸੀ ਕੱਪ ਤਾਂ ਵਿਕ ਗਿਆ, ਤੂੰ ਪੈਪਸੀ ਕੱਪ ਦੀ ਗੱਲ ਛੱਡ ਪਰੇ, ਹੌਲੀ ਹੌਲੀ ਇਹਨਾਂ ਨੇ ਵੇਖੀ ਜਾ, ਇਹਨਾਂ ਨੇ ਚਾਹ ਪੀਣ ਵਾਲੇ ਕੱਪ ਵੀ ਵੇਚ ਛੱਡਣੇ।
ਉਹ ਪੰਡਾ ਛੱਡ ਪਰ ਇਹਨਾਂ ਕੱਪਾਂ ਕੌਲੀਆਂ, ਤੂੰ ਡੋਕੇ ਲੈਣ ਦੇ ਵਿੱਚੋਂ ਆਪਣੇ ਘਰ ਪਰਿਵਾਰ ਦੀ ਗੱਲ ਸੁਣਾਇਆ ਖਾਂ।
ਉਹ ਪੰਡਾ ਕੀ ਸੁਣਾਵਾਂ, ਤੈਨੂੰ ਨਹੀਂ ਪਤਾ, ਮੈਨੂੰ ਤਾਂ ਬਿਜ਼ਨਸ 'ਚ ਘਾਟਾ ਪੈ ਗਿਆ।
ਉਹ ਚੰਗਾ ਭਲਾ ਹੁੰਦਾ ਸੈਂ ਭੈੜਿਆ, ਬਿਜ਼ਨਸ ਵਿੱਚ ਘਾਟਾ ਕਿਵੇਂ ਪੈ ਗਿਆ?
ਉਹ ਮੇਰੀਆਂ 4 ਖੋਤੀਆਂ ਗਵਾਚ ਗਈਆਂ।
ਉਹ ਇਹਨਾਂ ਲੈਕਾਂ ਖੋਤੀਆਂ ਗਵਾਚ ਗਈਆਂ, ਫਿਰ ਤੂੰ ਥਾਣੇ ਰਿਪੋਰਟ ਲਿਖਾ ਦਿੰਦਾ?
ਓਏ ਮੈਂ ਗਿਆ ਸਾਂ ਥਾਣੇ, ਮੈਂ ਕਿਹਾ ਜਨਾਬ ਮੇਰੀ ਰਿਪੋਰਟ ਲਿਖੋ, ਮੇਰੀਆਂ 4 ਖੋਤੀਆਂ ਗਵਾਚ ਗਈਆਂ। ਤਾਂ ਮੈਨੂੰ ਪਤਾ ਕੀ ਆਂਦੇ?
ਕੀ ਆਂਦੇ?
ਆਂਦੇ ਪੰਡਾ ਪਤਲੀ ਗਲੀ ਚੋਂ ਨਿਕਲ ਜਾ, ਅਸੀਂ ਪੁਲਿਸ ਵਾਲੇ ਆ, ਭਾਵੇਂ ਬੰਦਾ ਹੋਵੇ ਭਾਵੇਂ ਜਾਨਵਰ, ਅਸੀਂ ਗਾਇਬ ਕਰ ਸਕਦੇ ਆ, ਲੱਭਣਾ ਸਾਡਾ ਕੰਮ ਨਹੀਂ। ਪੰਡਾ ਮੈਨੂੰ ਆਂਦੇ ਦੌੜ ਜਾ, ਨਹੀਂ ਤਾਂ ਸਾਨੂੰ ਅੱਗੇ ਹੀ ਕੋਈ ਕੇਸ ਪਾਉਣ ਨੂੰ ਬੰਦਾ ਨਹੀਂ ਜੇ ਲੱਭਦਾ।
ਓਏ ਪੰਡਾ ਇਹ ਮਹਿਕਮਾ ਹੀ ਹੋ ਜਾਏ, ਇਹਨੂੰ ਆਪਣੀ ਡਿਊਟੀ ਤੇ ਪਾਬੰਦ ਰਹਿਣਾ ਪੈਂਦਾ।
ਲੈ ਪੰਡਾ ਪਾਬੰਦੀ ਤੋਂ ਗੱਲ ਸੁਣ ਲੈ, 6 ਮਹੀਨੇ ਹੋ ਗਏ ਅਜੇ ਤੱਕ ਡਬਲ ਸਵਾਰੀ ਤੇ ਪਾਬੰਦੀ ਆ।
ਓਏ ਪੰਡਾ ਪੁਲਿਸ ਵਾਲਿਆਂ ਦੀਆਂ ਕਿਆ ਬਾਤਾਂ ਨੇ, ਰੋਜ਼ ਨਵੀਂ ਕੁੰਡੀ ਪਾਉਂਦੇ ਨੇ। ਓਏ ਮੈਂ ਸੁਣਿਆ ਹਰਿਆਣੇ ਦੀ ਪੁਲਿਸ ਨੇ ਇੱਕ ਸ਼ਰਾਬੀ ਊਠ ਫੜਿਆ।
ਓ ਪੰਡਾ ਸ਼ਰਾਬੀ ਊਠ ਨਹੀਂ ਫੜਿਆ, ਊਠ ਤੇ ਸ਼ਰਾਬ ਫੜੀ ਹੈ।
ਓਏ ਉਹ ਕਿਵੇਂ ਪੰਡਾ?
ਓ ਇਸ ਤਰ੍ਹਾਂ, ਤੈਨੂੰ ਪਤਾ ਵੀ ਹਰਿਆਣੇ ਵਿੱਚ ਸ਼ਰਾਬ ਬੰਦ ਹੈ।
ਬੰਦ
ਹੈ? ਇੱਕ ਦਿਨ ਕਿਸੇ ਨੇ ਊਠ ਦੇ ਉੱਤੇ ਸ਼ਰਾਬ ਲੱਦ ਕੇ ਹਰਿਆਣੇ ਵਿੱਚ ਛੱਡਤਾ।
ਹਲਾ
ਹੁਣ ਹਰਿਆਣੇ ਦੀ ਪੁਲਿਸ ਨੂੰ ਵਿਵਸਥਾ ਖੜੀ ਹੋ ਗਈ, ਪਰ ਪੁਲਿਸ ਵਾਲੇ ਉਸ ਊਠ ਤੇ ਸ਼ਰਾਬ ਦੇ ਮਾਲਕ ਨੂੰ ਲੱਭਣ ਲੱਗ ਪਏ।
ਹਲਾ
ਪੁਲਿਸ ਵਾਲੇ ਨੇ ਊਠ ਨੂੰ ਖੁੱਲਾ ਛੱਡਤਾ ਤੇ ਨਾਲੇ ਇਹ ਕਿਹਾ ਕਿ ਇਹ ਊਠ ਜਿਹਦੇ ਵੀ ਘਰ ਜਾ ਕੇ ਵੜੇਗਾ ਉਹ ਇਸ ਊਠ ਦਾ ਤੇ ਇਸ ਸ਼ਰਾਬ ਦਾ ਮਾਲਕ ਹੋਵੇਗਾ। ਲੈ ਪੰਡਾ ਹੁਣ ਊਠ ਛੱਡਿਆ ਗਿਆ, ਊਠ ਦੇ ਪਿੱਛੇ ਪਿੱਛੇ ਪੁਲਿਸ ਵਾਲੇ, ਪਰ ਪੰਡਾ ਹੋਇਆ ਪਤਾ ਕੀ, ਲੋਕਾਂ ਨੇ ਡਾਂਗਾ ਫੜ ਕੇ ਆਪਣੇ ਆਪਣੇ ਦਰਵਾਜ਼ੇ ਮੂਹਰੇ ਧਰਨੇ ਲਾ ਲਏ ਕਿ ਊਠ ਕਿਤੇ ਸਾਡੇ ਅੰਦਰ ਨਾ ਵੜ ਆਵੇ। ਪਰ ਊਠ ਘੁੰਮਦਾ ਘੁੰਮਦਾ ਪਤਾ ਕਿੱਥੇ ਆਇਆ?
ਕਿੱਥੇ ਆਇਆ?
ਉਹ ਪੰਜਾਬ ਦੇ ਬਾਰਡਰ ਤੇ।
ਅੱਛਾ। ਓਏ ਪੰਡਾ ਇਹ ਹਿੰਦੁਸਤਾਨ ਹੈ, ਹਿੰਦੁਸਤਾਨ, ਇੱਥੇ ਤਾਂ ਉਹ ਗੱਲ ਹੈ ਬਈ ਅੰਨੀ ਪੀਂਦੀ ਤੇ ਕੁੱਤਾ ਖਾਂਦਾ, ਇੱਥੇ ਸਾਰਾ ਕੁਝ ਪੈਸੇ ਦੇ ਬਲਬੂਤੇ ਤੇ ਹੋ ਹੀ ਜਾਂਦਾ।
ਤਾਂ ਹੀ ਤੇ ਪੰਡਾ ਹਿੰਦੁਸਤਾਨ ਤਰੱਕੀ ਦੇ ਤਰੱਕੀ ਕਰੀ ਜਾਂਦਾ।
ਓਏ ਕਾਹਦੀਆਂ ਤਰੱਕੀਆਂ?
ਪੰਡਾ ਸਿਆਣੇ ਕਹਿੰਦੇ ਨੇ।
ਪੰਡਾ ਕੀ ਸਿਆਣੇ ਆਂਦੇ ਨੇ?
ਸਿਆਣੇ ਕਹਿੰਦੇ ਨੇ ਕਿ ਰਾਜੇ ਮਹਾਰਾਜਿਆਂ ਦੇ ਸਮੇਂ ਵਿੱਚ ਗਲੀਆਂ ਬਾਜ਼ਾਰਾਂ ਵਿੱਚ ਫੇਰੀਆਂ ਵਾਲੇ ਹੀਰੇ ਜਵਾਹਰਾਤ ਵੇਚਿਆ ਕਰਦੇ ਸਨ, ਪਰ ਸਮੇਂ ਦੇ ਨਾਲ ਨਾਲ ਸਭ ਕੁਝ ਬਦਲ ਗਿਆ।
ਓਏ ਪੰਡਾ ਪੁਰਾਣੇ ਰਾਜਿਆਂ ਮਹਾਰਾਜਿਆਂ ਦੇ ਵੇਲੇ ਫੇਰੀ ਵਾਲੇ ਹੋਕਾ ਦਿਆ ਕਰਦੇ ਸੀ, ਪਤਾ ਕਿੱਦਾਂ?
ਕਿੱਦਾਂ ਦਿੰਦੇ ਸੀ?
ਉਹ ਪੰਡਾ ਹੋਕਾ ਇਸ ਤਰ੍ਹਾਂ ਦਿੰਦੇ ਹੁੰਦੇ ਸੀ।
ਲੈ ਪੰਡਾ ਤੂੰ ਇਸ ਤਰ੍ਹਾਂ ਕਰ, ਤੂੰ ਪੁਰਾਣੇ ਰਾਜੇ ਮਹਾਰਾਜਿਆਂ ਦੇ ਟਾਈਮ ਦਾ ਹੋਕਾ ਦੇ ਤੇ ਤੈਨੂੰ ਮੈਂ ਅੱਜ ਦਾ ਹੋਕਾ ਦੇ ਕੇ ਦਿਖਾਉਣਾ।
ਮੈਂ ਸੁਣ ਫਿਰ।
ਹਾਂ,
ਹੀਰੇ ਲੋ ਮੋਤੀ ਲੋ,
ਘੋੜਾ ਲੋ ਖੋਤੀ ਲੋ,
ਚਾਂਦੀ ਲੋ ਸੋਨਾ ਲੋ,
ਸਾਬਣ ਕੱਪੜੇ ਧੋਣਾ ਲੋ,
ਚੁੰਨੀਆਂ ਲੈ ਲੋ ਸੂਟ,
ਆ ਵੇਚੋ ਟੁੱਟੇ ਛਿੱਤਰ ਬੂਟ।
ਓਏ ਪੰਡਾ,
ਆ ਪੰਡਾ,
ਓ ਤੂੰ ਮੇਰੇ ਲਈ ਕੀ ਸੋਚਣਾ ਸੀ, ਕਦੇ ਦੇਸ਼ ਲਈ ਸੋਚ ਲਿਆ ਕਰ।
ਓ ਦੇਸ਼ ਬਾਰੇ ਕੀ ਸੋਚਾਂ ਯਾਰ, ਦੇਸ਼ ਦਾ ਤਾਂ ਉਹ ਹਾਲ ਹੈ ਜਿਵੇਂ ਚੋਰ ਗੂੰਗੀ ਤੇ ਬੋਲੀ ਔਰਤ ਨੂੰ ਲੁੱਟਦੇ ਹੋਣ।
ਓ ਪਰ ਪੰਡਾ ਤੈਨੂੰ ਮੰਨਣਾ ਪੈਣਾ, ਉਹ ਸਾਡਾ ਦੇਸ਼ ਫੇਰ ਵੀ ਮਹਾਨ ਹੈ।
ਪੰਡਾ ਝੂਠੀ ਤਸੱਲੀ ਦਾ ਕੋਈ ਫਾਇਦਾ ਨਹੀਂ, ਮੈਂ ਨਹੀਂ ਮੰਨਦਾ ਕਿ ਸਾਡਾ ਦੇਸ਼ ਮਹਾਨ ਹੈ।
ਓਏ ਪੰਡਾ ਤੈਨੂੰ ਮੰਨਣਾ ਪੈਣਾ ਕਿ ਸਾਡਾ ਭਾਰਤ ਮਹਾਨ ਹੈ।
ਮੈਂ ਕਿਸੇ ਵੀ ਕੀਮਤ ਤੇ ਨਹੀਂ ਮੰਨਦਾ ਕਿ ਸਾਡਾ ਭਾਰਤ ਮਹਾਨ ਹੈ।
ਉਹਨਾਂ ਨੇ ਕਿਹਾ ਕਿਉਂ ਨਹੀਂ ਮੰਨਦਾ?
ਮੈਂ ਨਹੀਂ ਮੰਨ ਸਕਦਾ।
ਉਹ ਫਿਰ ਮੈਨੂੰ ਸਮਝਾ ਹਾਂ ਕਿਉਂ ਨਹੀਂ ਮੰਨਦਾ?
ਮੈਂ ਇਸ ਕਰਕੇ ਨਹੀਂ ਮੰਨਦਾ, ਤੈਨੂੰ ਪੰਡਾ ਅਕਲ ਨਹੀਂ ਹੈਗੀ, ਇਹ ਸਾਡਾ ਦੇਸ਼ ਮਹਾਨ ਨਹੀਂ ਹੈਗਾ। ਮੈਂ ਤੇ ਕਹਿੰਦਾ ਸਾਡਾ ਦੇਸ਼ ਪਰੇਸ਼ਾਨ ਹੈ, ਮੇਰਾ ਭਾਰਤ ਪਰੇਸ਼ਾਨ ਹੈ।
ਓਏ ਪੁੱਠੀ ਮੱਤ ਵਾਲਿਆ, ਦੇਸ਼ ਪਰੇਸ਼ਾਨ ਕਿਵੇਂ ਹੋਜੂ? ਤੂੰ ਕਹਦੇ ਦੇਸ਼ ਮਹਾਨ ਹੈ।
ਮੈਂ ਨਹੀਂ ਕਹਿ ਸਕਦਾ ਦੇਸ਼ ਮਹਾਨ ਹੈ, ਦੇਸ਼ ਸਾਡਾ ਪਰੇਸ਼ਾਨ ਹੈ। ਜੇ ਤੈਨੂੰ ਯਕੀਨ ਨਹੀਂ ਆਉਂਦਾ ਤਾਂ ਲੈ ਸੁਣ ਸਾਡਾ ਦੇਸ਼ ਕਿਵੇਂ ਪਰੇਸ਼ਾਨ ਹੈ।
ਸੁਣਾ ਫਿਰ।
ਜਿੱਥੇ ਸਕੂਲਾਂ ਵਿੱਚ A4 ਅਰੈਸਟੋਕ੍ਰੇਟ, B4 ਬੈਗ ਪੇਪਰ ਟੀਚਰ ਬੱਚਿਆਂ ਨੂੰ ਪੜ੍ਹਾਉਣ, ਮੈਂ ਕਿਵੇਂ ਕਹਦਾ ਦੇਸ਼ ਮਹਾਨ? ਮੈਂ ਤਾਂ ਕਹੂੰਗਾ ਸਾਡਾ ਦੇਸ਼ ਪਰੇਸ਼ਾਨ। ਸੈਂਟਰ ਵਿੱਚ ਕੋਈ ਮਜ਼ਬੂਤ ਸਰਕਾਰ ਹੈ ਨਹੀਂ, ਸਾਰੇ ਲੀਡਰ ਤੇ ਸੱਭਿਆਚਾਰਕ ਮੇਲਿਆਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ, ਕੱਲਾ ਜੱਸੋਵਾਲ ਪਰੇਸ਼ਾਨ। ਮੈਂ ਕਿਵੇਂ ਕਹਿ ਦਿਆਂ ਮੇਰਾ ਦੇਸ਼ ਮਹਾਨ। ਟ੍ਰੈਫਿਕ ਨੂੰ ਲਾਲ ਬੱਤੀਆਂ ਵਾਲਿਆਂ ਤੇ ਕੁੱਕੜਾਂ ਨੇ ਪੰਗਾ ਪਾਇਆ, ਸਕੂਟਰ ਕਾਰਾਂ ਵਾਲੇ ਪਰੇਸ਼ਾਨ। ਮੈਂ ਕਿਵੇਂ ਕਹਿ ਦਿਆਂ ਮੇਰਾ ਦੇਸ਼ ਮਹਾਨ। ਬੱਸਾਂ ਵਿੱਚ ਡੈਕ ਸਟੀਰੋ ਬੰਦ ਹੋ ਗਏ, ਡਰਾਈਵਰ ਤੇ ਕਲੈਕਟਰ ਪਰੇਸ਼ਾਨ। ਮੈਂ ਕਿਵੇਂ ਕਹਿ ਦਿਆਂ ਮੇਰਾ ਦੇਸ਼ ਮਹਾਨ। ਜੇਕਰ ਬੱਸਾਂ ਵਿੱਚ ਡੈਕ ਸਟੀਰੋ ਚੱਲ ਪੈਣ ਤਾਂ ਲਚਰ ਗੀਤ ਲਾਉਂਦੇ ਨੇ, ਫਿਰ ਸਵਾਰੀਆਂ ਪਰੇਸ਼ਾਨ। ਮੈਂ ਕਿਵੇਂ ਕਹਿ ਦਿਆਂ ਮੇਰਾ ਭਾਰਤ ਮਹਾਨ। ਰਿਸ਼ਵਤ ਬੰਦ ਹੋਣ ਨਾਲ ਪਟਵਾਰੀ ਤੇ ਪੁਲਿਸ ਪਰੇਸ਼ਾਨ। ਮੈਂ ਕਿਵੇਂ ਕਹਿ ਦਿਆਂ ਮੇਰਾ ਦੇਸ਼ ਮਹਾਨ। ਕਿਵੇਂ ਕਹਿ ਦਿਆਂ ਮੇਰਾ ਭਾਰਤ ਮਹਾਨ। ਪਹਿਲਾਂ 10 ਰੁਪਏ ਵਾਲਾ ਕੰਮ 25 ਰੁਪਏ ਦੇ ਕੇ 2 ਮਿੰਟਾਂ ਵਿੱਚ ਹੁੰਦਾ ਸੀ, ਉਹ ਵੀ ਬੰਦ ਹੋ ਗਏ, ਲੋਕ ਪਰੇਸ਼ਾਨ। ਮੈਂ ਕਿਵੇਂ ਕਹਿ ਦਿਆਂ ਮੇਰਾ ਦੇਸ਼ ਮਹਾਨ। ਨਾਲ ਦੇ ਸੂਬੇ 'ਚ ਸ਼ਰਾਬ ਬੰਦ ਹੋ ਗਈ, ਸਾਰੇ ਸ਼ਰਾਬੀ ਪਰੇਸ਼ਾਨ। ਮੈਂ ਕਿਵੇਂ ਕਹਿ ਦਿਆਂ ਮੇਰਾ ਦੇਸ਼ ਮਹਾਨ। ਸੇਵਾਦਾਰ ਤੇ ਪੁਜਾਰੀ ਰਲ ਕੇ ਹੜੱਪੀ ਜਾਂਦੇ ਨੇ ਜੋ ਲੋਕ ਕਰਦੇ ਨੇ ਦਾਨ। ਮੈਂ ਕਿਵੇਂ ਕਹਿ ਦਿਆਂ ਮੇਰਾ ਦੇਸ਼ ਮਹਾਨ। ਮੈਂ ਤਾਂ ਠੋਕ ਵਜਾ ਕੇ ਕਹੂੰਗਾ, ਮੇਰਾ ਦੇਸ਼ ਪਰੇਸ਼ਾਨ, ਮੇਰਾ ਭਾਰਤ ਪਰੇਸ਼ਾਨ, ਮੇਰਾ ਦੇਸ਼ ਪਰੇਸ਼ਾਨ, ਮੇਰਾ ਭਾਰਤ ਪਰੇਸ਼ਾਨ। ਜੇਕਰ ਦੇਸ਼ ਦੀ ਮੌਜੂਦਾ ਹਾਲਤ ਤੇ ਸਰਮਾਏਦਾਰ ਧਰਮ ਦੇ ਠੇਕੇਦਾਰ ਇਹ ਤਰਸ ਖਾਣ ਤਾਂ ਕਦੇ ਨਹੀਂ ਹੋ ਸਕਦਾ। ਮੇਰਾ ਦੇਸ਼ ਪਰੇਸ਼ਾਨ, ਮੇਰਾ ਭਾਰਤ ਪਰੇਸ਼ਾਨ, ਮੇਰਾ ਦੇਸ਼ ਪਰੇਸ਼ਾਨ, ਮੇਰਾ ਭਾਰਤ ਪਰੇਸ਼ਾਨ, ਮੇਰਾ ਦੇਸ਼ ਪਰੇਸ਼ਾਨ, ਮੇਰਾ ਭਾਰਤ ਪਰੇਸ਼ਾਨ। ਕਈ ਵਾਰੀ ਪ੍ਰਿੰਟਿੰਗ ਪ੍ਰੈਸ ਵਾਲਿਆਂ ਕੋਲ ਛਪਾਈ ਕਰਨ ਵੇਲੇ ਕਈ ਕਿਸਮ ਦੀਆਂ ਗਲਤੀਆਂ ਹੋ ਜਾਂਦੀਆਂ ਨੇ, ਕਈ ਵਾਰੀ ਕਈ ਅੱਖਰ ਮਿਸ ਹੋ ਜਾਂਦੇ ਨੇ, ਕਈ ਵਾਰੀ ਉਲਟੇ ਪੁਲਟੇ ਛਪ ਜਾਂਦੇ ਨੇ। ਇੱਕ ਵਾਰ ਕੀ ਹੋਇਆ, ਇੱਕ ਪ੍ਰਿੰਟਿੰਗ ਪ੍ਰੈਸ ਵਾਲੇ ਨੇ ਇੱਕ ਵਿਆਹ ਦੇ ਕਾਰਡ ਦਾ ਬਲਾਕ ਬਣਾ ਕੇ ਫਿੱਟ ਕਰ ਦਿੱਤਾ, ਤੇ ਇੰਨੇ ਚਿਰ ਨੂੰ ਇੱਕ ਹੋਰ ਕਾਰੀਗਰ ਨੇ ਆ ਕੇ ਇੱਕ ਟੂਰਨਾਮੈਂਟ ਦੇ ਕਾਰਡ ਦਾ ਬਲਾਕ ਫਿੱਟ ਕਰ ਦਿੱਤਾ। ਤੇ ਲਓ ਜੀ, ਹੁਣ ਵਿਆਹ ਦਾ ਕਾਰਡ ਤੇ ਟੂਰਨਾਮੈਂਟ ਦਾ ਕਾਰਡ ਦੋਨੋਂ ਮੈਟਰ ਮਿਕਸ ਹੋ ਜਾਂਦੇ ਨੇ। ਕਾਰਡ ਕਿਹੋ ਜਿਹੇ ਸ਼ਬਦ ਨੇ ਜ਼ਰਾ ਧਿਆਨ ਦਿਓ।
ਸਰਦਾਰਨੀ ਅਤੇ ਸਰਦਾਰ ਘੁੰਮਣ ਸਿੰਘ
ਅਤੇ ਟੂਰਨਾਮੈਂਟ ਕਮੇਟੀ ਮਣੀਆਂ।
ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਕਾਕੇ ਦਾ ਵਿਆਹ 25 ਤਰੀਕ ਨੂੰ ਹੋਣਾ ਨਿਯਤ ਹੋਇਆ ਹੈ,
ਜਿਸ ਵਿੱਚ ਪੰਜਾਬ ਭਰ ਦੇ ਖਿਡਾਰੀ ਹਿੱਸਾ ਲੈਣਗੇ।
ਸੋ ਆਪਨੇ ਪਰਿਵਾਰ ਸਮੇਤ ਆਉਣ ਦੀ ਕਿਰਪਾਲਤਾ ਕਰਨੀ ਹੈ,
ਕਿਉਂਕਿ ਐਂਟਰੀ ਫੀਸ ਸਵੇਰੇ 10 ਵਜੇ ਤੋਂ 12 ਵਜੇ ਤੱਕ ਲਈ ਜਾਵੇਗੀ।
ਰਿਸੈਪਸ਼ਨ ਰਾਤ 8 ਵਜੇ ਹੋਵੇਗੀ।
ਕਬੱਡੀ 60 ਕਿਲੋ ਤੇ 55 ਕਿਲੋ ਕਰਵਾਈ ਜਾਵੇਗੀ।
ਪ੍ਰਵਾਨਗੀ ਬਰਾਤ ਸਵੇਰੇ 9 ਵਜੇ ਹੋਵੇਗੀ
ਤੇ ਕੁੱਤਿਆਂ ਦੀਆਂ ਦੌੜਾਂ ਸ਼ਾਮ 4 ਵਜੇ ਹੋਣਗੀਆਂ।
ਆਨੰਦ ਕਾਰਜ ਫੇਰੇ 12 ਵਜੇ ਹੋਣਗੇ
ਤੇ ਕੁੜੀਆਂ ਦੀ ਕਬੱਡੀ 1:30 ਵਜੇ ਹੋਵੇਗੀ।
ਰੋਟੀ ਬਰਾਤ ਦੁਪਹਿਰੇ 2 ਵਜੇ
ਤੇ ਰੱਸਾ ਖਿੱਚੀ 3 ਵਜੇ ਕਰਵਾਈ ਜਾਵੇਗੀ।
ਡੋਲੀ ਸ਼ਾਮ 5 ਵਜੇ
ਤੇ ਫਾਈਨਲ ਮੈਚ 5:15 ਵਜੇ ਹੋਣਗੇ।
ਬਰਾਤ ਵਾਪਸੀ 6 ਵਜੇ।
ਉਸ ਤੋਂ ਬਾਅਦ ਫਿਰ ਰੰਗਾ ਰੰਗ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।
ਫੜੀ ਉਡੀਕ ਵਿੱਚ ਸਾਰੇ ਰਿਸ਼ਤੇਦਾਰ ਤੇ
ਟੂਰਨਾਮੈਂਟ ਕਮੇਟੀ। ਦੋਸਤੋ, ਇੱਕ ਵਾਰ ਇੱਕ ਲੜਕਾ ਆਪਣੀ ਮਾਂ ਨੂੰ ਨਾਲ ਲੈ ਕੇ ਇੱਕ ਲੜਕੀ ਦੇ ਘਰ ਆਪਣੇ ਰਿਸ਼ਤੇ ਦੀ ਗੱਲ ਕਰਨ ਵਾਸਤੇ ਜਾਂਦਾ ਤੇ ਕੁਦਰਤੀ ਅੱਗੇ ਉਹਨਾਂ ਦੀ ਮੁਲਾਕਾਤ ਲੜਕੀ ਦੇ ਪਿਓ ਨਾਲ ਹੋ ਜਾਂਦੀ ਹੈ। ਲੜਕੀ ਦਾ ਡੈਡੀ ਜਿਹਨੂੰ ਫੋਕੀ ਟੌਰ ਤੇ ਫੁਕਰੀਆਂ ਮਾਰਨ ਦੀ ਆਦਤ ਹੈ। ਹੁਣ ਮੁੰਡਾ ਵਿਚਾਰਾ ਚੁੱਪ ਰਹਿੰਦਾ ਤੇ ਮੁੰਡੇ ਦੀ ਮਾਂ ਤੇ ਲੜਕੀ ਦੇ ਡੈਡੀ ਵਿਚਾਲੇ ਕਿਵੇਂ ਗੱਲਬਾਤ ਹੁੰਦੀ ਹੈ, ਲਓ ਜ਼ਰਾ ਧਿਆਨ ਦਿਓ।
ਮੈਂ ਕਿਹਾ ਜੀ ਨਮਸਕਾਰ।
ਨਮਸਕਾਰ ਜੀ, ਨਮਸਕਾਰ, ਆਓ ਬੈਠੋ।
ਅੱਛਾ, ਲੜਕੀ ਕਿੱਥੇ ਹੈ ਜੀ?
ਲੜਕੀ ਆਉਂਦੀ ਹੈ ਜੀ, ਪਾਗਲਖਾਨੇ ਗਈ ਹੈ।
ਪਾਗਲਖਾਨੇ? ਪਾਗਲਖਾਨੇ ਕੀ ਕਰਨ ਗਈ ਹੈ?
ਉਹ ਉੱਥੇ ਪੜਾਉਂਦੀ ਹੈ ਜੀ। ਅੱਛਾ, ਛੱਡੋ, ਇਹ ਦੱਸੋ ਠੰਡਾ ਲਾਓਗੇ ਜਾਂ ਗਰਮ?
ਠੰਡਾ ਜਾਂ ਗਰਮ, ਇਹ ਜੀ ਤੁਹਾਡੀ ਮਰਜ਼ੀ ਹੈ।
ਅੱਛਾ, ਇਹ ਦੱਸੋ ਪਾਣੀ ਨਾਲ ਚੱਲੂ ਜਾਂ ਸੋਡੇ ਨਾਲ?
ਪਾਣੀ ਨਾਲ ਸੋਡੇ ਨਾਲ? ਨਾ, ਕੀ ਪਲਾ ਰਹੇ ਹੋ ਤੁਸੀਂ?
ਨਹੀਂ, ਮੇਰਾ ਕਹਿਣ ਦਾ ਮਤਲਬ ਹੈ ਕਿ ਰਸ ਮਲਾਈ ਤੁਸੀਂ ਪਾਣੀ ਨਾਲ ਲਾਓਗੇ ਜਾਂ ਠੰਡੇ ਦੀ ਬੋਤਲ ਨਾਲ ਲਾਓਗੇ?
ਜਿਵੇਂ ਤੁਹਾਡੀ ਮਰਜ਼ੀ ਹੈ ਜੀ।
ਅੱਛਾ, ਇਹ ਦੱਸੋ ਦੇਸੀ ਪੀਓਗੇ ਜਾਂ ਅੰਗਰੇਜ਼ੀ?
ਹਾਏ ਵੀ ਰੱਬਾ, ਦੇਸੀ ਜਾਂ ਅੰਗਰੇਜ਼ੀ, ਨਾ ਤੁਸੀਂ ਕੀ ਪਲਾਉਣ ਲੱਗੇ ਹੋ?
ਨਹੀਂ, ਮੇਰਾ ਕਹਿਣ ਦਾ ਮਤਲਬ ਹੈ ਸੋਡੇ ਦੀ ਬੋਤਲ ਇੰਡੀਆ ਦੀ ਪੀਣੀ ਹੈ ਜਾਂ ਫੋਰਨ ਦੀ ਪੀਣੀ ਹੈ?
ਦੇਖੋ ਜੀ, ਪੀਣੀ ਤਾਂ ਇੱਕ ਠੰਡੇ ਦੀ ਬੋਤਲ ਹੈ, ਚਾਹੇ ਦੇਸੀ ਜਾਂ ਅੰਗਰੇਜ਼ੀ। ਪਰ ਲੜਕੀ ਕਦੋਂ ਆਏਗੀ?
ਉਹ ਲੜਕੀ ਤਾਂ ਆਜੂਗੀ ਜੀ, ਪਹਿਲਾਂ ਮੁੰਡਾ ਤਾਂ ਆਜਵੇ।
ਵੀ ਮੁੰਡਾ? ਉਹ ਕਿਹੜਾ ਮੁੰਡਾ ਹੈ, ਕੀ ਚੱਕਰ ਹੈ?
ਉਹ ਨਹੀਂ ਜੀ, ਨਹੀਂ, ਉਹਨੂੰ ਟਿਊਸ਼ਨ ਪੜਾਉਂਦਾ, ਉਹ ਤੋਂ ਉੱਲੂ, ਕੇ ਤੋਂ ਕੁੱਤਾ, ਜੀ ਤੋਂ ਗੰਜਾ। ਹਾਂਜੀ।
ਅੱਛਾ ਅੱਛਾ, ਚਲੋ ਕੋਈ ਗੱਲ ਨੀ। ਤੁਸੀਂ ਇਹ ਦੱਸੋ ਕਿ ਤੁਹਾਡਾ ਕਾਰੋਬਾਰ ਕੀ ਹੈ? ਅਸੀਂ ਸੁਣਿਆ ਕਿ ਤੁਸੀਂ ਬਹੁਤ ਵੱਡੇ ਬਿਲਡਰ ਹੋ।
ਹਾਂਜੀ, ਅਸੀਂ ਬਹੁਤ ਵੱਡੇ ਬਿਲਡਰ ਹਾਂ ਜੀ, ਅਸੀਂ ਬਾਡੀ ਬਿਲਡਰ ਹਾਂ, ਕਈ ਵਾਰੀ ਜੁੱਤੀ ਚੱਕਣ ਲੱਗੇ ਧਰਨ ਪੈ ਜਾਂਦੀ ਹੈ।
ਅਸੀਂ ਸੁਣਿਆ ਤੁਹਾਡਾ ਬਹੁਤ ਵੱਡਾ ਬਿਜ਼ਨਸ ਹੈ ਤੇ ਕਈ ਤੁਹਾਡੀਆਂ ਦੁਕਾਨਾਂ ਤੇ ਸ਼ੋਰੂਮ ਹੈ ਤੁਹਾਡੇ ਕੋਲੇ।
ਹਾਂਜੀ, ਤੁਸੀਂ ਬਿਲਕੁਲ ਠੀਕ ਸੁਣਿਆ, ਵਾਕਈ ਸਾਡਾ ਬਹੁਤ ਵੱਡਾ ਬਿਜ਼ਨਸ ਹੈ।
ਫੇਰ ਵੀ ਥੋੜਾ ਜਿਹਾ ਚਾਨਣਾ ਤਾਂ ਪਾਓ ਭਾਈ ਸਾਹਿਬ, ਬਿਜ਼ਨਸ ਹੈ ਕਾਹਦਾ?
ਇਹ ਗਲੀਆਂ 'ਚ ਪਾਪੜ ਤੇ ਬੁਰਬਲੇ ਵੇਚਦੇ ਆ।
ਤੇ ਦੁਕਾਨਾਂ ਤੇ ਸ਼ੋਰੂਮ ਉਹ ਕਾਹਦੇ ਨੇ ਭਲਾ?
ਹਾਂਜੀ, ਆਪਣੇ ਕੋਲ 20-25 ਦੁਕਾਨਾਂ ਤੇ 10-15 ਸ਼ੋਰੂਮ ਹੈਗੇ ਨੇ।
ਅੱਛਾ ਜੀ, ਅਸੀਂ ਤਾਂ ਸੁਣਿਆ ਹੈ ਤੁਹਾਡੇ ਕੋਲ ਗੱਡੀਆਂ ਵਗੈਰਾ ਵੀ ਹੈਗੀਆਂ ਨੇ।
ਹਾਂਜੀ, ਗੱਡੀਆਂ ਬਹੁਤ ਨੇ ਜੀ, ਆਪਣੀ ਟਰਾਂਸਪੋਰਟ ਕੰਪਨੀ ਹੈ ਜੀ।
ਅੱਛਾ, ਟਰਾਂਸਪੋਰਟ ਕੰਪਨੀ ਹੈ ਤੁਹਾਡੇ ਕੋਲ? ਕੁੱਲ ਮਿਲਾ ਕੇ ਆਖਰ ਗੱਡੀਆਂ ਕਿੰਨੀਆਂ ਨੇ?
ਗੱਡੀਆਂ ਨੇ ਜੀ ਸਾਡੇ ਕੋਲ, ਕੁੱਲ ਗੱਡੀਆਂ ਨੇ ਜੀ ਸਾਡੀ ਟਰਾਂਸਪੋਰਟ ਕੰਪਨੀ 'ਚ, 2, 2 ਤੇ 2 4, 4 ਤੇ 3 7, 7 ਤੇ 2 9 ਇੱਕ ਗੱਡੀ ਹੈ ਜੀ।
ਤੇ ਇੱਕ ਗੱਡੀ ਨਾਲ ਹੀ ਟਰਾਂਸਪੋਰਟ ਕੰਪਨੀ ਚਲਾਈ ਜਾਂਦੇ ਹੋ?
ਹਾਂਜੀ।
ਠੀਕ ਹੈ, ਪਰ ਤੁਸੀਂ ਗੱਡੀ ਤਾਂ ਵਿਖਾ ਸਕਦੇ ਹੋ, ਆਖਰ ਗੱਡੀ ਹੈ ਕਿੱਥੇ?
ਗੱਡੀ ਦਿਖਾਉਂਦੇ ਆ ਜੀ, ਜਰਾ ਠੀਕ ਕਰਨ ਦਿੱਤੀ, ਉਹਦੀ ਚੈਨ ਟੁੱਟ ਗਈ ਸੀ।
ਹੈ, ਚੈਨ ਟੁੱਟ ਗਈ? ਵੀ ਉਹ ਕਿਹੜੀ ਗੱਡੀ ਜਿਹਦੀ ਚੈਨ ਟੁੱਟ ਗਈ?
ਉਹ ਸਾਈਕਲ ਰਿਕਸ਼ਾ ਹੈ ਜੀ, ਅਸੀਂ ਉਹਨੂੰ ਪਿਆਰ ਨਾਲ ਗੱਡੀ ਕਹਿੰਦੇ ਆ ਜੀ। ਸਾਡਾ ਬਿਜ਼ਨਸ ਬਹੁਤ ਹੈ ਜੀ, ਸਾਨੂੰ ਤਾਂ ਫੁਰਸਤ ਹੀ ਨਹੀਂ ਮਿਲਦੀ, ਕੀ ਕਰੀਏ, ਟੈਲੀਫੋਨ ਤੇ ਟੈਲੀਫੋਨ ਖੜਕਦੇ ਰਹਿੰਦੇ ਆ। ਹੈਲੋ, ਹੈਲੋ, ਕੌਣ ਬੋਲਦਾ?
ਜਨਾਬ, ਮੈਂ ਤੁਹਾਡਾ ਮੈਨੇਜਰ ਬੋਲਦਾ।
ਹਾਂ ਬੋਲੋ ਮੈਨੇਜਰ ਸਾਹਿਬ, ਕੀ ਗੱਲ ਹੈ?
ਜਨਾਬ, ਕੰਪਨੀ ਦੀਆਂ 2 ਗੱਡੀਆਂ ਗਾਇਬ ਨੇ।
ਹੈ, ਗੱਡੀਆਂ ਗਾਇਬ ਨੇ? ਉਹ ਕਿਹੜੀਆਂ ਗੱਡੀਆਂ ਗਾਇਬ ਨੇ?
ਉਹ ਜਨਾਬ, 2-2 ਰੁਪਏ ਵਾਲੀਆਂ। ਅੱਛਾ ਜਨਾਬ, ਹਾਂਗਕਾਂਗ ਤੋਂ ਇੱਕ ਚੈੱਕ ਆਇਆ ਸੀ।
ਅੱਛਾ,
ਉਹ ਮੈਂ ਅਕਾਊਂਟ 'ਚ ਜਮ੍ਹਾਂ ਕਰਾਤਾ।
ਹਾਂ, ਬੱਲੇ 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 ਬੱਲੇ, ਚੈੱਕ ਕਿੰਨੇ ਦਾ ਆਇਆ ਸੀ?
ਜਨਾਬ, 1.5 ਰੁਪਏ ਦਾ। ਅੱਛਾ ਜਨਾਬ, ਇੱਕ ਚੈੱਕ ਹੋਰ ਦਿੱਲੀ ਤੋਂ ਆਇਆ ਸੀ।
ਅੱਛਾ,
ਉਹ ਮੈਂ ਸਿਲਵਾ ਲਿਆ।
ਹੈ, ਓਏ, ਉਹ ਕਿਹੜਾ ਚੈੱਕ ਸੀ ਜਿਹੜਾ ਤੂੰ ਸਿਲਵਾ ਲਿਆ?
ਜਨਾਬ, ਉਹ ਚੈੱਕਦਾਰ ਕਮੀਜ਼ ਸੀ। ਜਨਾਬ, ਹੁਣੇ ਹੁਣੇ ਇੱਕ ਹੋਰ ਚੈੱਕ ਆਇਆ ਕੈਨੇਡਾ ਤੋਂ।
ਓਏ, ਉਹ ਕਿੰਨੇ ਦਾ ਆਇਆ?
ਜਨਾਬ, ਉਹ 1,00,000 ਰੁਪਏ ਦਾ।
ਬੱਲੇ 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 ਬੱਲੇ। ਅੱਛਾ, ਐਂ ਕਰ, ਉਹ ਚੈੱਕ ਫਿਰ ਤੂੰ ਮੇਰੇ ਅਕਾਊਂਟ 'ਚ ਜਮ੍ਹਾਂ ਕਰਵਾਇਆ।
ਜਨਾਬ, ਚੈੱਕ ਜਮ੍ਹਾਂ ਤਾਂ ਕਰਵਾ ਦਿਆਂ, ਪਰ ਇੱਕ ਪ੍ਰੋਬਲਮ ਹੈ।
ਉਹ ਕੀ ਪ੍ਰੋਬਲਮ ਹੈ?
ਜਨਾਬ, ਪ੍ਰੋਬਲਮ ਇਹ ਹੈ ਵੀ ਚੈੱਕ ਤੇ 5 0 ਹੀ 0 ਨੇ, ਇਹ ਕਾ ਗਾਇਬ ਹੈ?
ਤੇਰੇ ਦੀ।
ਚਲੋ, ਸਮੇਂ ਦੇ ਨਾਲ ਨਾਲ ਚੀਜ਼ਾਂ ਦੇ ਰੇਟਾਂ 'ਚ ਤਾਂ ਵਾਧ ਘੱਟ ਆਉਂਦੀ ਰਹਿੰਦੀ ਹੈ, ਪਰ ਅੱਜ ਕੱਲ੍ਹ ਤਾਂ ਮੰਗਣ ਵਾਲੇ ਮੰਗਤਾਂ ਦੇ ਵੀ ਰੇਟ ਵੱਧ ਗਏ ਨੇ। ਇੱਕ ਦਿਨ ਇੱਕ ਮੰਗਤਾ ਮੈਨੂੰ ਕਹਿੰਦਾ, ਜਨਾਬ ਕੁਛ ਦੇ ਦਿਓ, ਤਾਂ ਮੈਂ ਉਹਨੂੰ 2 ਰੁਪਏ ਦੇ ਦਿੱਤੇ, ਅਤੇ ਮੰਗਤਾ ਅੱਗੋਂ ਕਹਿੰਦਾ, ਜਨਾਬ ਬਾਬੂ ਜੀ, 2-4 ਰੁਪਏ ਨਾਲ ਕੀ ਬਣਦਾ, ਸੁੱਖ ਨਾਲ ਰੱਬ ਦੀ ਸਹੁੰ 8 ਬੱਚੇ ਨੇ ਘਰ ਖਾਣ ਵਾਲੇ। ਤਾਂ ਮੈਂ ਕਿਹਾ, ਭਰਿਆ ਮਾਨਸਾ, ਜੇ ਔਲਾਦ ਭੀਖ ਮੰਗ ਕੇ ਪਾਲਣੀ ਸੀ ਤਾਂ ਕੀ ਲੋੜ ਸੀ ਇਹਨਾਂ ਆਬਾਦੀ 'ਚ ਹਿੱਸਾ ਪਾਉਣ ਦੀ? ਕਈ ਮੰਗਦੇ ਤਾਂ ਮਜਬੂਰੀ ਕਾਰਨ ਮੰਗਦੇ ਨੇ, ਜਿਹੜੇ ਲਾਚਾਰ, ਨਸ਼ਈ ਅਤੇ ਬਾਲ ਬੱਚੇਦਾਰ ਹੁੰਦੇ ਨੇ, ਪਰ ਵਿੱਚ ਕਈ ਕੁਆਰੇ ਅਤੇ ਮੁਸਟੰਡੇ ਵੀ ਹੁੰਦੇ ਨੇ। ਇੱਕ ਦਿਨ ਇੱਕ ਮੰਗਦਾ ਆਵਾਜ਼ ਪਿਆ ਮਾਰੇ ਕਿ ਰੱਬ ਦਾ ਵਾਸਤਾ ਗਰੀਬ ਨੂੰ ਕੁਝ ਦੇ ਦਿਓ, ਰੱਬ ਦਾ ਵਾਸਤਾ ਗਰੀਬ ਆਦਮੀ ਨੂੰ ਕੁਝ ਦੇ ਦਿਓ। ਮੈਂ ਆਵਾਜ਼ ਮਾਰੀ ਕਿ ਫਕਰਾ, ਆਟਾ ਲੈ ਜਾ, ਅਤੇ ਅੱਗੋਂ ਮੈਨੂੰ ਕਹਿੰਦਾ, ਬੱਚਾ ਆਟਾ ਤਾਂ ਮੇਰੇ ਕੋਲ ਵੀ ਹੈਗਾ ਪਰ ਕੋਈ ਗੁੰਨਣ ਵਾਲੀ ਨਹੀਂ। ਕਈ ਮੰਗਦੇ ਠਰਕੀ ਅਤੇ ਮਜਾਜੀ ਸੁਭਾਅ ਦੇ ਹੁੰਦੇ ਨੇ, ਉਹ ਹੋਕਾ ਵੀ ਬੜੇ ਸਵਾਦ ਨਾਲ ਦਿੰਦੇ ਨੇ, ਹੈ ਕੋਈ ਰੱਬ ਦਾ ਪਿਆਰਾ, ਹੈ ਕੋਈ ਅੱਲਾ ਦਾ ਪਿਆਰਾ ਜਿਹੜਾ ਇਸ ਵੇਲੇ ਘਰ ਨਾ ਹੋਵੇ। ਉੱਤੋਂ ਚੁਸਤ ਚਲਾਕ ਵੀ ਇੰਨੇ ਹੁੰਦੇ ਨੇ ਕਿ ਬਾਜ਼ਾਰ ਵਿੱਚ ਭਾਵੇਂ ਭੈਣ ਭਰਾ ਤੁਰੇ ਜਾਂਦੇ ਹੋਣ, ਉਹ ਬੇਝਿਜਕ ਕਹਿ ਦਿੰਦੇ ਨੇ, 1 ਰੁਪਈਆ ਦੇ ਦੇ ਤੇਰੀ ਜੋੜੀ ਜੀਵੇ।
ਮੰਗਣਾ ਨੀ ਬੈਗੀ ਦੂਰ ਕਿਤੇ ਬੋਰੀਆਂ ਵਿਛਾ ਕੇ, ਦੇ ਗੇਟ ਮੂਹਰੇ ਜਾ ਕੇ ਸਾਡੇ ਆਦਰਾਂ ਤੋਂ ਸਿੱਖੀ ਮੰਗਣਾ ਨੀ ਬਹਿ ਗਈ ਦੂਰ ਕਿਤੇ ਬੋਰੀਆਂ ਵਿਛਾ ਕੇ ਸਾਡੇ ਆਦਰਾਂ ਤੋਂ ਸਿੱਖੀ ਮੰਗਣਾ ਨੀ ਬਹਿ ਗਈ ਦੂਰ ਕਿਤੇ ਬੋਰੀਆਂ ਵਿਛਾ
ਪਿਛਲੇ ਦਿਨ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਔਰਤ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ। ਡਾਕਟਰਾਂ ਦੀ ਟੀਮ ਬੱਚਿਆਂ ਨੂੰ ਅਲੱਗ ਅਲੱਗ ਕਰਨ ਵਿੱਚ ਅਸਫਲ ਰਹੀ, ਪਰ ਉਦੋਂ ਇੱਕ ਕੁਦਰਤ ਦਾ ਕ੍ਰਿਸ਼ਮਾ ਹੋਇਆ ਜਦੋਂ ਸਾਡੇ ਦੇਸ਼ ਦੇ ਨੇਤਾ ਦਾ ਭਾਸ਼ਣ ਸੁਣ ਕੇ ਬੱਚੇ ਅਲੱਗ ਅਲੱਗ ਹੋ ਗਏ।
ਹਵਾਲਾ ਸਕੈਂਡਲ ਵਿੱਚ ਇੱਕ ਹੋਰ ਨਵੇਂ ਮੰਤਰੀ ਦਾ ਨਾਮ ਆਉਣ ਤੇ ਉਸ ਮੰਤਰੀ ਨੇ CBI ਦਾ ਦਿਲੋਂ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਉਸ ਮੰਤਰੀ ਨੇ ਮੰਗ ਕੀਤੀ ਹੈ ਕਿ 5-10 ਲੱਖ ਦਾ ਛੋਟਾ ਮੋਟਾ ਕੱਪੜਾ ਦੱਸ ਕੇ ਮੇਰੀ ਬੇਇੱਜ਼ਤੀ ਨਾ ਕੀਤੀ ਜਾਵੇ, ਮੇਰੇ ਉੱਤੇ ਘੱਟੋ ਘੱਟ 50 ਲੱਖ ਤੋਂ ਉੱਪਰ ਦਾ ਆਰੋਪ ਲਾਇਆ ਜਾਵੇ।
ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਰਕਾਰ ਨੇ ਤੇਜ਼ ਰਫ਼ਤਾਰ ਵਾਲੇ ਵਿਦੇਸ਼ੀ ਗਧੇ ਮੰਗਵਾਏ ਹਨ। ਉਹਨਾਂ ਇਹ ਵੀ ਦੱਸਿਆ ਕਿ ਇੱਕ ਤਾਂ ਇਹ ਟਾਈਮ ਘੱਟ ਲਾਉਣਗੇ, ਦੂਸਰਾ ਇਹਨਾਂ ਦਾ ਕਿਰਾਇਆ ਪੰਜਾਬ ਰੋਡਵੇਜ਼ ਤੋਂ ਘੱਟ ਹੋਵੇਗਾ।
ਇੱਕ ਮਹਾਨ ਨੇਤਾ ਜੀ ਜੋ ਆਪਣੀ ਕੁਰਸੀ ਤੇ ਬੈਠੇ ਸੀ ਉਹਨਾਂ ਦੇ ਇੱਕ ਖੱਟਮਲ ਨੇ ਦੰਦੀ ਵੱਡੀ ਤਾਂ ਨੇਤਾ ਜੀ ਨੇ ਗੁੱਸੇ ਵਿੱਚ ਆ ਕੇ ਆਪਣੇ ਗਨ ਮੈਨੂੰ ਕਿਹਾ ਕਿ ਕੱਲ੍ਹ ਤੱਕ ਮੇਰੀ ਕੁਰਸੀ ਵਿੱਚੋਂ ਸਾਰੇ ਖੱਟਮਲ ਮਾਰ ਦਿੱਤੇ ਜਾਣ। ਉਹਨਾਂ ਇਹ ਫੈਸਲਾ ਇਸ ਕਰਕੇ ਲਿਆ ਕਿ ਮੇਰੀ ਕੁਰਸੀ ਵਿੱਚੋਂ ਰਹਿ ਕੇ ਇਹਨਾਂ ਮੈਨੂੰ ਦੰਦੀ ਵੱਡੀ ਅਤੇ ਨਾਲ ਹੀ ਇਸ ਦੀ ਜਾਂਚ CBI ਦੇ ਹਵਾਲੇ ਕਰਨ ਦੇ ਆਦੇਸ਼ ਦਿੱਤੇ ਹਨ।
ਭਾਰਤ ਦੇ ਉੱਚ ਅਧਿਕਾਰੀਆਂ ਦੀ ਟੀਮ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਅਰਬ ਕੰਟਰੀਆਂ ਵਿੱਚ ਐਡ ਲੈਣ ਵਾਸਤੇ ਗਈ ਸੀ, ਉਹ ਏਡਜ਼ ਦਾ ਸ਼ਿਕਾਰ ਹੋ ਕੇ ਵਾਪਸ ਆ ਗਏ ਹਨ।
ਕੱਲ੍ਹ ਸਿਡ ਕਰੋੜੀ ਮੱਲ ਨੇ ਕੰਜੂਸੀ ਕਰਕੇ ਵਿਸ਼ਵ ਰਿਕਾਰਡ ਤੋੜਿਆ ਹੈ। ਸਿਡ ਕਰੋੜੀ ਮੱਲ ਨੇ ਆਪਣੇ ਘਰੇ 50 ਮਹਿਮਾਨਾਂ ਨੂੰ ਰਾਤ ਦੀ ਰੋਟੀ ਤੇ ਬੁਲਾ ਕੇ ਉਹਨਾਂ ਨੂੰ ਰੋਟੀ ਦੀ ਇੱਕ ਇੱਕ ਫੋਟੋ ਸਟੇਟ ਕਾਪੀ ਦੇ ਕੇ ਹਿੰਦੁਸਤਾਨ ਦੀ ਕੰਜੂਸੀ ਨੂੰ ਕਾਇਮ ਰੱਖਿਆ ਹੈ।
ਹੁਣ ਸੁਣੋ, ਪੰਜਾਬ ਇਸ ਹਫ਼ਤੇ ਪਿਛਲੇ ਹਫ਼ਤੇ ਚੋਰੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬਿਜਲੀ ਮਹਿਕਮਾ ਪਹਿਲੇ ਨੰਬਰ ਤੇ,
ਚੁੰਗੀ ਮਹਿਕਮਾ ਦੂਜੇ ਨੰਬਰ ਤੇ
ਅਤੇ ਟੈਲੀਫੋਨ ਮਹਿਕਮਾ ਤੀਸਰੇ ਨੰਬਰ ਤੇ ਸ਼ਾਨਦਾਰ ਨਤੀਜੇ ਤੇ ਰਹੇ।
ਇਸ ਹਫ਼ਤੇ ਰਿਸ਼ਵਤ ਲੈਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੁਲਿਸ ਮਹਿਕਮਾ ਪਹਿਲੇ ਨੰਬਰ ਤੇ,
ਬੋਰਡ ਮਹਿਕਮੇ ਦੂਸਰੇ ਨੰਬਰ ਤੇ
ਅਤੇ PWD ਮਹਿਕਮਾ ਤੀਸਰੇ ਨੰਬਰ ਤੇ ਰਹੇ।
ਗੀਤ ਚੋਰੀ ਕਰਨ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬੀ ਕਲਾਕਾਰ ਪਹਿਲੇ ਨੰਬਰ ਤੇ,
ਹਿੰਦੀ ਕਲਾਕਾਰ ਦੂਜੇ ਨੰਬਰ ਤੇ
ਅਤੇ ਹਰਿਆਣਵੀ ਕਲਾਕਾਰ ਤੀਸਰੇ ਨੰਬਰ ਤੇ ਰਹੇ। ਇਸ ਦੇ ਨਾਲ ਹੀ ਸਮਾਚਾਰ ਖਤਮ ਹੋਇਆ। ਕੈਸਟ ਦਾ ਪਾਸਾ ਬਦਲੋ।